जब अभिलाषित पदार्थ पावे तब मति शन विक्षेप नसावे। जद अभिलाषित मने इच्छा जदी है पदार्थ दी ओ जो मिल गया तो फिर बुद्धि जड़ी चंचलता है थोड़ी देर वास्ते छन देखो छन क्या है एक क्षण वास्ते बुद्धि टिक गई तामे है आनंद प्रतिबिंब जो तो बुद्धि टिक गई तो ओदे विच आनंद दा प्रतिबिंब पिया पुन क्षण में बहु चाहत विडंबा और फिर दूसरे क्षण दूसरे विषय की इच्छा होगी फिर विडंबना होगी फिर दुख हो गया है? विडंबा दुख बड़ी विडंबना है कहते है ना बहुत विडंबना है विडंबना तो इस बात की है फिर आनंद का भान क्यों होंदा है जे मेरे अंदर ही आनंद है ऐसे क्यों प्रतीत लगा आनंद संसार दे विचों आ रहा है ते गुरु ने उत्तर दिता सी आत्मा तो विमुख है बुद्धि जिसकी आत्मा तो विमुख तो कहने का तात्पर्य की होया बहिर्मुख देखो आपां जिदों कहिंदे ना घट घट में हर जू बसे की अर्थ होया जितने जीव हैं जो भी तुसी देख रहे हो वो घट घट में हर जू बसे हर दे अंदर परमात्मा बस रहा है ठीक है और शास्त्र कह रहा है कि घट घट दे विच ब्रह्म दा पसारा है जितने जीव है जितनी स्थान है कोई ऐसा स्थान खाली नहीं है ब्रह्म तो बगैर जिथे ब्रह्म ना होवे ते इहदा अर्थ हो गया कि साडे अंदर भी ब्रह्म है ते गुरबाणी विच उहनूं की कहा गया है भगवान घट घट में हर जू बसे हरी जो है परमात्मा जो है वह सारे जितने प्राणी है सारे दे हृदय दे विच बस रहा ते ओ केड़ा परमात्मा होया फिर अंताकरण उपस चेतन अंताकरण उपहित चेतन अंताकरण उपाधि वाला जो चेतन है जितना स्थान अंताकरण दा है उन्ने स्थान दे विच आया जेड़ा चेतन उनू कहांगे साक्षी उनू कहांगे ब्रह्म उनू कहांगे कट कट में हर जू बसे वो हर है उनू को तस्त भी कह सकते आप ते जदों फिर आपां बिरती अंतर्मुख करांगे ते किहदे नाल जुड़े होए केदे ना जुड़े हुए जेड़ा अंदर कुटस्थ कहो आत्मा कहो ब्रह्म कहो भगवान कहो ते जदो साडा ख्याल बाहर हो गया ते की हो गया बहिर्मुख हो गए ये बहिर्मुख की बात कर रहे हैं ये गुरु जो उत्तर दे रहा है बहिर्मुख की बात कर रहे हो कह रहे हैं आत्ममुख बुद्धि जन जोई जो पुरुष है जिसकी आत्मा तो विमुख मैंने बहिर्मुख है पुरुष जो बहिर्मुखी पुरुष है सिद्धि साहब पंजाबी च बोलो जो बाहरमुखी पुरुष है ये मैं गल उन्हां दी तैनूं दस रहा ये गुरु जो उत्तर दे रहा है बहिर्मुख की बात कर रहे हो कह रहे हैं आत्ममुख बुद्धि जन जोई जो पुरुष है जिसकी आत्मा तो विमुख मैंने बहिर्मुख है पुरुष जो बहिर्मुखी पुरुष है सिद्धि साहब पंजाबी च बोलो जो बाहरमुखी पुरुष है ये मैं गल उन्हां दी तैनूं दस रहा जदों बहिर्मुख पुरुष है जेड़ा बहिर्मुखी पुरुष है इच्छा तां के विषय की होई जिन्हों संसार दिखाई दे रहा है उन्हों संसार दे विच जेड़ियां इच्छावां संसार दे विच होणगियां के अंदर होणगियां भाई जो पुरुष जेदी बिरती संसार दे विच घूम रही है ते उन्हों सुख भी संसार दे ही चाहिए है क्यों बिरती बहिर्मुख है ते बहिर्मुख पुरुष नूं बहिर्मुख सुख चाहिए अंतर जेड़ा सुख है उन्हों तो प्राप्त नहीं कर पाएगा वो बाहर देख रहा है ये गुरु बहिर्मुख की बात कर रहे हैं ठीक है ते आगे कह रहे हैं तांते हुए थिरता की हानि तांते मैंने जदों बुद्धि चंचल है एक इच्छा उत्पन्न हुई वो पूरी होगी थोड़ी देर लिए आनंद आया शांति आई फिर दूसरे विषय की इच्छा हुई दूसरे विषय दे विच मन दौड़ गया फिर मैनूं वो वस्तु चाहिए ये चाहिए एक मिल गई वस्तु फिर दूसरी सुख भी संसार दे ही चाहिए है क्यों बिरती बहिर्मुख है ते बहिर्मुख पुरुष नु बहिर्मुख सुख चाहिए अंतर जेड़ा सुख है उन्हू तो प्राप्त नहीं कर पाएगा वो बाहर देख रहा है ये गुरु बहिर्मुख की बात कर रहे हैं ठीक है ते आगे कह रहे हैं ਤਾਂ ਤੇ ਹੋਏ ਥਿਰਤਾ ਕੀ ਹਾਨੀ, ਤਾਂ ਤੇ ਮੈਨੇ ਜਦੋਂ ਬੁੱਧੀ ਚੰਚਲ ਹੈ ਇੱਕ ਇੱਛਾ ਉਤਪੰਨ ਹੋਈ ਉਹ ਪੂਰੀ ਹੋ ਗਈ, ਥੋੜੀ ਦੇਰ ਲਈ ਆਨੰਦ ਆਇਆ ਸ਼ਾਂਤੀ ਆਈ, ਫਿਰ ਦੂਸਰੇ ਵਿਸ਼ੇ ਦੀ ਇੱਛਾ ਹੋਈ ਦੂਸਰੇ ਵਿਸ਼ੇ ਦੇ ਵਿੱਚ ਮਨ ਦੌੜ ਗਿਆ, ਫਿਰ ਮੈਨੂੰ ਉਹ ਵਸਤੂ ਚਾਹੀਏ ਇਹ ਚਾਹੀਏ ਇਹ ਚਾਹੀਏ, ਇੱਕ ਮਿਲ ਗਈ ਵਸਤੂ ਫਿਰ ਦੂਸਰੀ ਵਸਤੂ ਪ੍ਰਾਪਤ ਕਰਨ ਦੀ ਇੱਛਾ ਹੋ ਗਈ, ਹੁਣ ਮੇਰੇ ਕੋਲ ਇਹ ਚਾਹੀਏ। ਤੇ ਸਥਿਰਤਾ ਦੀ ਹਾਨੀ ਮਣੇ ਸਥਿਰ ਜੋ ਹੈ ਬੁੱਧੀ ਉਹ ਫਿਰ ਚੰਚਲ ਹੋ ਗਈ, ਸਥਿਰਤਾ ਦੀ ਹਾਨੀ ਮਣੇ ਚੰਚਲ ਹੋ ਗਈ ਬੁੱਧੀ, ਜੋ ਟਿਕੀ ਸੀ ਬੁੱਧੀ ਉਹ ਫਿਰ ਚੰਚਲ ਹੋ ਗਈ, ਠੀਕ ਹੈ। ਤਾਂ ਤੇ ਹੋਇਆ ਸਥਿਰਤਾ ਕੀ ਹਾਨੀ, ਸੋ ਆਨੰਦ ਪ੍ਰਤੀਬਿੰਬ ਨਿਸ਼ਾਨੀ, ਆਨੰਦ ਦਾ ਜਿਹੜਾ ਪ੍ਰਤੀਬਿੰਬ ਹੈ ਨਿਸ਼ਾਨੀ ਮਣੇ ਨਾਸ ਹੋ ਗਿਆ, ਕਿਉਂ ਜਦੋਂ ਬੁੱਧੀ ਚੰਚਲ ਹੋ ਗਈ ਦੂਸਰੇ ਪਦਾਰਥ ਵੱਲ ਦੌੜ ਗਈ, ਜਿਹੜਾ ਪਦਾਰਥ ਮਿਲਿਆ ਸੀ ਥੋੜੀ ਦੇਰ ਵਾਸਤੇ ਸ਼ਾਂਤੀ ਹੋਈ ਤੇ ਲੱਗਦਾ ਹੈ ਇਹ ਪਦਾਰਥ ਦੇ ਵਿੱਚੋਂ ਮੈਨੂੰ ਆਨੰਦ ਆਇਆ। ਮੰਨ ਲਓ ਕੋਈ ਬੱਚਾ ਹੈ ਬਹੁਤ ਜਿੱਦ ਕਰ ਰਿਹਾ ਹੈ ਆਪਣੇ ਮਾਤਾ ਪਿਤਾ ਵਾਸਤੇ, ਮੇਰੇ ਕੋ ਖਲੋਣਾ ਚਾਹੀਏ, ਮੇਰੇ ਕੋ ਖਲੋਣਾ ਖਲੈਣਾ ਚਾਹੀਏ, ਖੇਡਣ ਵਾਲਾ ਕਾਰ ਲੈਣੀ ਜਾਂ ਛੋਟੀ ਜੋ ਵੀ ਬੱਚੇ ਦੀ, ਉਹ ਜੋ ਰੋ ਰਿਹਾ ਹੈ ਜਦੋਂ ਉਹਨੂੰ ਲਿਆ ਕੇ ਦੇ ਦੋਗੇ ਉਹ ਰੋਣਾ ਉਹਦਾ ਬੰਦ ਹੋ ਜਾਏਗਾ, ਕੀ ਹੋ ਗਿਆ ਖੁਸ਼ ਵੀ ਹੋ ਜਾਏਗਾ, ਕੀ ਖੁਸ਼ ਹੋਇਆ ਉਹਨੂੰ ਆਨੰਦ ਆਇਆ, ਕਿੱਥੋਂ ਆਨੰਦ ਆਇਆ ਕਾਰ ਦੇ ਵਿੱਚੋਂ, ਥੋੜੀ ਦੇਰ ਨੂੰ ਸੁੱਟ ਕੇ ਉਧਰ ਮਾਰੇਗਾ ਤੋੜ ਤਾੜ ਕੇ, ਤੇ ਆਨੰਦ ਉਹਦੇ ਅੰਦਰ ਜਿਹੜੀ ਬਿਰਤੀ ਸੀ ਉਹ ਬਿਰਤੀ ਬਾਹਰ ਦੌੜ ਰਹੀ ਸੀ, ਤੇ ਜਦੋਂ ਉਹਨੂੰ ਉਹ ਵਸਤੂ ਮਨ ਚਾਹੁੰਦੀ ਵਸਤੂ ਮਿਲ ਗਈ ਤੇ ਬੁੱਧੀ ਥੋੜੀ ਦੇਰ ਵਾਸਤੇ ਟਿਕੀ ਤੇ ਉਹਦੇ ਵਿੱਚੋਂ ਆਨੰਦ ਆਇਆ, ਤੇ ਲੱਗਦਾ ਇਹ ਪਦਾਰਥ ਦੇ ਵਿੱਚੋਂ ਆਨੰਦ ਆਇਆ ਮੈਨੂੰ। ਤੇ ਜਦੋਂ ਫਿਰ ਦੂਸਰੇ ਵਿਸ਼ੇ ਦੀ ਇੱਛਾ ਹੋਈ ਦੂਸਰੇ ਪਦਾਰਥ ਦੀ ਇੱਛਾ ਹੋਈ ਤੇ ਬੁੱਧੀ ਫਿਰ ਚੰਚਲ ਹੋ ਗਈ, ਫਿਰ ਉਹੀ ਇਹੀ ਕਹਿ ਰਹੇ ਹੋ, ਤਾਂ ਤੇ ਹੈ ਥਿਰਤਾ ਕੀ ਹਾਨੀ ਸੋ ਆਨੰਦ ਪ੍ਰਤੀਬਿੰਬ ਨਿਸ਼ਾਨੀ। ਜਦੋਂ ਬੁੱਧੀ ਥਿਰ ਨਾ ਰਹੇਗੀ ਤਾਂ ਫਿਰ ਕਿਆ ਹੋਗਾ, ਆਨੰਦ ਦਾ ਪ੍ਰਤੀਬਿੰਬ ਵੀ ਨਹੀਂ ਦਿਖਾਈ ਦੇਗਾ ਵਿੱਚ, ਠੀਕ ਹੈ। ਵਿਸ਼ੇ ਸੰਗ ਇਮ ਆਨੰਦ ਹੋਏ ਬਿਨ ਸਤਿਗੁਰੂ ਲਖੇ ਜਹ ਲਖੇ ਨਾ ਕੋਈ, ਆਂਦਾ ਵਿਸ਼ੇ ਦੇ ਸੰਗ ਐਸੇ ਆਨੰਦ ਹੋ ਰਿਹਾ ਹੈ, ਵਿਸ਼ੇ ਚ ਆਨੰਦ ਹੈ ਨਹੀਂ ਪਰ ਵਿਸ਼ੇ ਦੇ ਸੰਗ ਐਸੇ ਆਨੰਦ ਪ੍ਰਤੀਤ ਹੋ ਰਿਹਾ ਗਿਆਨੀ ਕੋ, ਵੀ ਮੈਨੂੰ ਇਸ ਪਦਾਰਥ ਦੇ ਵਿੱਚੋਂ ਆਨੰਦ ਆਇਆ, ਪਦਾਰਥ ਦੇ ਵਿੱਚ ਆਨੰਦ ਨਹੀਂ ਹੈ ਆਨੰਦ ਆਪਣੇ ਅੰਦਰ ਹੀ ਹੈ, ਆਪਣਾ ਜਿਹੜਾ ਸਰੂਪ ਹੈ ਆਤਮਾ ਸਰੂਪ ਹੈ ਬ੍ਰਹਮ ਸਰੂਪ ਹੈ ਸਾਡਾ ਉਹ ਹੀ ਆਨੰਦ ਸਰੂਪ ਹੈ, ਸੰਸਾਰ ਦੇ ਵਿੱਚ ਆਨੰਦ ਨਹੀਂ ਹੈ। ਹਾਂਜੀ ਹੈ ਨਾ, ਵਿਸ਼ੇ ਸੰਗ ਇਮ ਆਨੰਦ ਹੋਏ ਐਸੇ ਹੀ ਵਿਸ਼ੇ ਦੇ ਸੰਗ ਦੇ ਵਿੱਚ ਅਗਿਆਨੀ ਪੁਰਸ਼ ਨੂੰ ਆਨੰਦ ਪ੍ਰਤੀਤ ਹੁੰਦਾ ਹੈ ਬਿਨ ਸਤਿਗੁਰੂ ਜਹ ਲਖੇ ਨਾ, ਪਰ ਸਤਿਗੁਰੂ ਤੋਂ ਬਗੈਰ ਐਸੇ ਕੋਈ ਜਾਣ ਵੀ ਨਹੀਂ ਸਕਦਾ ਵੀ ਮੈਨੂੰ ਇਹ ਵਿਸ਼ੇ ਦੇ ਸੰਗ ਤੋਂ ਹੋ ਰਿਹਾ ਆਨੰਦ ਜਾਂ ਮੇਰਾ ਆਪਣਾ ਹੀ ਸਰੂਪ ਹੈ ਆਨੰਦ, ਠੀਕ ਹੈ। ਆਪ ਠੀਕ ਹੋ ਸੁਣ, ਇਹ ਸ਼ਿਸ਼ ਆਤਮਾ ਸੇ ਵਿਮੁਖ ਹੈ ਬੁੱਧੀ ਜਾਂ ਕੀ, ਐਸਾ ਜੋ ਪੁਰਸ਼ ਦੇਖੋ ਕੀ ਕਹਿ ਰਹੇ ਹੈ, ਆਤਮਾ ਸੇ ਵਿਮੁਖ ਹੈ ਬੁੱਧੀ ਜਾਂ ਕੀ, ਐਸਾ ਜੋ ਪੁਰਸ਼ ਤਾਂ ਕੁ ਵਿਸ਼ੇ ਕੀ ਇੱਛਾ ਹੋਵੇ ਹੈ, ਆਤਮਾ ਸੇ ਵਿਮੁਖ ਮੈਨੇ ਬਹਿਰਮੁਖੀ ਪੁਰਸ਼ ਹੈ ਜੋ, ਠੀਕ ਹੈ ਨਾ, ਜਿਹੜਾ ਅੰਦਰ ਆਪਣੇ ਆਪਣੇ ਸਰੂਪ ਦੇ ਨਾਲ ਅੰਦਰ ਜੋ ਪਰਮਾਤਮਾ ਹੈ ਉਹਦੇ ਨਾਲ ਜੁੜੀ ਬੈਠਾ ਹੈ ਉਹਨੇ ਸੰਸਾਰ ਤੋਂ ਕੀ ਲੈਣਾ ਬਈ, ਤੇ ਜੇ ਸੰਸਾਰ ਦੇ ਪਦਾਰਥ ਚਾਹੀਦੇ ਆ ਤੇ ਮੰਨ ਲਓ ਉਹ ਕੀ ਹੋ ਗਿਆ ਬਹਿਰਮੁਖੀ ਪੁਰਸ਼, ਠੀਕ ਹੈ। ਹੇ ਸ਼ਿਸ਼ ਆਤਮਾ ਸੇ ਵਿਮੁਖ ਹੈ ਬੁੱਧੀ ਜਾਂ ਕੀ, ਐਸਾ ਜੋ ਪੁਰਸ਼ ਤਾਂ ਕੋ ਵਿਸ਼ੇ ਕੀ ਇੱਛਾ ਹੋਵੇ ਹੈ, ਜਾਂ ਸਥਾਨ ਵਿਸ਼ੇ ਜੋ ਭੋਗ ਕਾ ਸਾਧਨ ਹੋਵੇ ਸੋ ਵਿਸ਼ੇ ਕਹੀਏ ਹੈ, ਭੋਗ ਕੇ ਸਾਧਨ ਨੂੰ ਕਹਿੰਦੇ ਵਿਸ਼ੇ, ਭੋਗ ਕਾ ਸਾਧਨ ਕਿਹੜਾ, ਚਾਹੇ ਮੋਬਾਇਲ ਹੋਵੇ ਚਾਹੇ ਕਾਰ ਹੋਵੇ ਚਾਹੇ ਜ਼ਮੀਨ ਹੈ ਚਾਹੇ ਜਾਇਦਾਦ ਹੈ ਚਾਹੇ ਸਾਈਕਲ ਹੈ ਚਾਹੇ ਮੋਟਰਸਾਈਕਲ ਹੈ, ਸਾਰੇ ਸੁੱਖ ਦੇ ਸਾਧਨ ਹੀ ਹੈ, ਵਿਸ਼ੇ ਕਹੀਏ। ਜਾਂ ਤੇ ਧਨ ਪੁੱਤਰ ਆਦਿਕ ਕਾ ਵੀ ਗ੍ਰਹਿਣ ਕਰ ਲੈਣਾ, ਖਾਲੀ ਵਿਸ਼ੇ ਦੂਸਰੇ ਨਹੀਂ ਲੈਣੇ, ਧਨ ਪੁੱਤਰ ਸਭ ਵਿਸ਼ਿਆਂ ਦੇ ਵਿੱਚ ਹੀ ਗਿਣੇ ਗਏ ਹੈ, ਠੀਕ ਹੈ ਨਾ। ਤਾਂ ਵਿਸ਼ੇ ਕੀ ਇੱਛਾ ਤੇ ਬੁੱਧੀ ਚੰਚਲ ਰਹੇ, ਤਾਂ ਚੰਚਲ ਬੁੱਧੀ ਮੇ ਆਤਮ ਸਰੂਪ ਆਨੰਦ ਕਾ ਆਭਾਸ ਕਹੀਏ ਪ੍ਰਤੀਬਿੰਬ ਨਹੀਂ ਹੋਵੇ ਹੈ। ਜਦੋਂ ਬੁੱਧੀ ਚੰਚਲ ਹੈ ਸ਼ੀਸ਼ਾ ਐਸੇ ਐਸੇ ਕਰ ਰਿਹਾ ਹੈ ਹਿੱਲ ਰਿਹਾ ਹੈ ਬਿਲਕੁਲ, ਤੇ ਉਹਦੇ ਚ ਕੀ ਮੁੱਖ ਦਿਖੇਗਾ, ਆਤਮਾ ਇਤਨੀ ਸੂਕਸ਼ਮ ਹੈ ਤੁਹਾਡੇ ਅੱਖ ਦੇ ਵਿੱਚ ਕੁਛ ਪੈ ਗਿਆ ਹੋਵੇ, ਠੀਕ ਹੈ, ਤੇ ਤੁਸੀਂ ਕੀ ਕਰੋਗੇ, ਸ਼ੀਸ਼ਾ ਦੇਖੋਗੇ ਸ਼ੀਸ਼ੇ ਦੇ ਨਾਲ ਮੈਂ ਦੇਖ ਕੇ ਨਿਕਾਲਦਾ ਉਹਨੂੰ ਕੱਪੜੇ ਦੇ ਨਾਲ ਜਾਂ ਰੂਈ ਦੇ ਨਾਲ, ਹੈ ਨਾ, ਤੇ ਤੁਹਾਨੂੰ ਅਖੇ ਮੈਂ ਸ਼ੀਸ਼ਾ ਲਿਆਉਣਾ ਵੀ ਤੂੰ ਆਪਣੀ ਅੱਖ ਦੇ ਵਿੱਚ ਜੋ ਤੇਰਾ ਪਿਆ ਨਿਕਾਲ ਲਈ, ਠੀਕ ਹੈ, ਐਸੇ ਕਰਤਾ ਲੈ, ਠੀਕ ਹੈ। ਫਿਰ ਹਟਾ ਲਿਆ ਸ਼ੀਸ਼ਾ ਤੇ ਕੀ ਨਿਕਲ ਗਿਆ ਉਤਨੀ ਦੇਰ ਚ? ਨਹੀਂ ਹੋ ਗਈ ਅੱਖ ਸਾਫ, ਕਿਉਂ? ਜੋ ਅੱਖ ਦੇ ਵਿੱਚ ਪਿਆ ਕੁਛ ਗਰਦਾ ਉਹ ਬਹੁਤ ਸੂਕਸ਼ਮ ਹੈ, ਤੇ ਉਹਨੂੰ ਬਿਲਕੁਲ ਟਿਕਾ ਕੇ ਜਿੰਨਾ ਸ਼ੀਸ਼ਾ ਸਾਡੇ ਸਾਹਮਣੇ ਬਿਲਕੁਲ ਸਥਿਰ ਰੂਪ ਚ ਖੜਾ ਹੋਗਾ ਤੇ ਫਿਰ ਆਪਾਂ ਅੱਖ ਦੇ ਵਿੱਚ ਜੋ ਪਿਆ ਉਹਨੂੰ ਦੇਖ ਸਕਾਂਗੇ, ਸੂਕਸ਼ਮ ਹੈ। ਐਸੇ ਹੀ ਆਤਮਾ ਅੰਦਰ ਬਹੁਤ ਸੂਕਸ਼ਮ ਹੈ, ਜਿੰਨਾ ਚਿਰ ਬੁੱਧੀ ਜਾ ਕੇ ਥੋੜੀ ਦੇਰ ਟਿਕੇਗੀ ਨਹੀਂ ਉਹਨਾਂ ਚਿਰ ਆਨੰਦ ਦਾ ਭਾਨ ਕੈਸੇ ਹੋਗਾ, ਠੀਕ ਹੈ ਨਾ। ਜਿਸ ਵਿਸ਼ੇ ਕੀ ਇੱਛਾ ਹੋਵੇ ਸੋ ਵਿਸ਼ੇ ਜਾਂਕੂ ਪ੍ਰਾਪਤ ਹੋ ਜਾਵੇ ਤਾਂ ਜਾਂ ਪੁਰਸ਼ ਕੀ ਬੁੱਧੀ ਛਣ ਮਾਤਰ ਸਥਿਰ ਹੋ ਕੇ ਅੰਤਰਮੁਖ ਬੁੱਧੀ ਕੀ ਬ੍ਰਿਤੀ ਹੋਵੇ ਹੈ ਤਾਂ ਅੰਤਰਮੁਖ ਬ੍ਰਿਤੀ ਵਿਸ਼ੇ ਆਤਮਾ ਕਾ ਸਰੂਪ ਜੋ ਆਨੰਦ ਤਾਂ ਕਾ ਪ੍ਰਤੀਬਿੰਬ ਹੋਵੇ ਹੈ। ਦੇਖ ਲਓ ਕੀ ਕਹਿ ਰਹੇ, ਕਿਸੇ ਨੂੰ ਇੱਛੇ, ਕਿਸੇ ਨੂੰ ਕੋਈ ਪਦਾਰਥ ਚਾਹੀਦਾ ਹੈ, ਬਹੁਤ ਇੱਛਾ ਹੈ ਮੈਨੂੰ ਇਹ ਪਦਾਰਥ ਮਿਲੇ, ਜਦੋਂ ਉਹ ਪਦਾਰਥ ਨੂੰ ਪ੍ਰਾਪਤ ਹੋ ਗਿਆ ਤੇ ਥੋੜੀ ਦੇਰ ਵਾਸਤੇ ਬੁੱਧੀ ਅੰਤਰਮੁਖ ਹੋ ਗਈ, ਸ਼ਾਂਤੀ ਆ ਗਈ, ਠੀਕ ਹੈ ਨਾ। ਤੇ ਉਹ ਸ਼ਾਂਤੀ ਪਦਾਰਥ ਵਿੱਚ ਸੀਗੀ, ਉਹ ਪਦਾਰਥ ਵਿੱਚ ਨਹੀਂ ਸੀ। ਜਦੋਂ ਬੁੱਧੀ ਅੰਤਰਮੁਖ ਹੋਈ ਆ ਤਾਂ ਆਨੰਦ ਆਇਆ ਬਈ, ਉਹ ਪਦਾਰਥ ਦੇ ਵਿੱਚ ਆਨੰਦ ਨਹੀਂ ਸੀ, ਠੀਕ ਹੈ ਨਾ। ਜਿਸ ਆਤਮ ਸਰੂਪ ਆਨੰਦ ਕੇ ਪ੍ਰਤੀਬਿੰਬ ਕੋ ਅਨੁਭਵ ਕਰਕੇ ਪੁਰਸ਼ ਕੋ ਭ੍ਰਾਂਤੀ ਹੋਵੇ ਹੈ, ਤਿਸ ਮੈਨੇ ਉਹ ਜਿਹੜਾ ਆਨੰਦ ਆਇਆ ਕਿਹਦਾ, ਅੰਤਰਮੁਖ ਬ੍ਰਿਤੀ ਸੇ ਆਨੰਦ ਆਇਆ ਨਾ, ਤਿਸ ਆਤਮ ਸਰੂਪ ਆਨੰਦ ਕੇ ਪ੍ਰਤੀਬਿੰਬ ਕੋ ਅਨੁਭਵ ਕਰਕੇ ਪੁਰਸ਼ ਕੋ ਭ੍ਰਾਂਤੀ ਹੋਵੇ ਹੈ ਜੋ ਮੇਰੇ ਕੋ ਵਿਸ਼ੇ ਵਿਸ਼ੇ ਸੇ ਆਨੰਦ ਕਾ ਲਾਭ ਹੁਆ ਹੈ, ਪਰੰਤੂ ਵਿਸ਼ੇ ਮੇ ਆਨੰਦ ਹੈ ਨਹੀਂ, ਉਹ ਪਦਾਰਥ ਮੇ ਆਨੰਦ ਨਹੀਂ ਹੈ, ਆਨੰਦ ਅੰਤਰਮੁਖ ਬਿਰਤੀ ਹੋਈ, ਆਤਮਾ ਨੂੰ ਉਹਨੇ ਪ੍ਰਤੀਬਿੰਬ ਨੂੰ ਗ੍ਰਹਿਣ ਕੀਤਾ ਤਾਂ ਆਨੰਦਵਾਨ ਹੋਈ। ਜੋ ਕਦਾਚਿਤ ਵਿਸ਼ੇ ਮੇ ਆਨੰਦ ਹੋਵੇ ਤੋ ਏਕ ਵਿਸ਼ੇ ਸੇ ਤ੍ਰਿਪਤ ਜੋ ਪੁਰਸ਼ ਤਾਂ ਕੁ ਜਬ ਦੂਸਰੇ ਵਿਸ਼ੇ ਕੀ ਇੱਛਾ ਹੋਵੇ ਤਬ ਵੀ ਪ੍ਰਥਮ ਵਿਸ਼ੇ ਮੇ ਆਨੰਦ ਹੋਣਾ ਚਾਹੀਏ। ਮੰਨ ਲਓ ਕਿਸੇ ਨੂੰ ਕੋਈ ਬੱਚਾ ਹੈ ਜਾਂ ਸਿਆਣਾ ਹੈ, ਸਾਡਾ ਬੇਟਾ ਹੀ ਹੈ ਕੋਈ ਬੜਾ ਸਿਆਣਾ ਹੋ ਗਿਆ, ਉਹ ਮੰਗ ਰਿਹਾ ਹੈ, ਕਿਆ ਮੰਗ ਰਿਹਾ? ਮੋਬਾਈਲ ਮੰਗ ਰਿਹਾ, ਮੇਰੇ ਕੋਲ ਮੋਬਾਈਲ ਚਾਹੀਏ। ਉਹਨੂੰ ਮੋਬਾਈਲ ਲੈ ਕੇ ਦੇ ਤਾ, ਥੋੜ੍ਹੀ ਦੇਰ ਵਾਸਤੇ ਸੁਖੀ ਹੋ, ਫਿਰ ਬਿਰਤੀ ਹੋ ਗਈ, ਮੁੰਡੇ ਮੋਟਰਸਾਈਕਲ ਚਾਹੀਏ, ਤੇ ਮੋਬਾਈਲ ਵਿੱਚੋਂ ਆਨੰਦ ਆਏਗਾ ਫਿਰ ਨਹੀਂ ਆਏਗਾ, ਉਹ ਦੁੱਖ ਦੇਗਾ, ਨਹੀਂ ਮੈਂ ਨਹੀਂ ਇਹ ਲੈਣਾ, ਮੈਂ ਮੋਟਰਸਾਈਕਲ ਲੈਣਾ, ਤੇ ਜਿਹੜਾ ਮੋਬਾਈਲ ਵਾਲਾ ਆਨੰਦ ਸੀ ਉਹ ਕਿੱਥੇ ਗਿਆ ਬਈ? ਪਦਾਰਥਾਂ ਵਿੱਚ ਆਨੰਦ ਨਹੀਂ ਹੈ ਬਈ, ਪਦਾਰਥਾਂ ਦੇ ਵਿੱਚ ਆਨੰਦ ਨਹੀਂ ਹੈ, ਥੋੜੇ ਚਿਰ ਵਾਸਤੇ ਵੀ ਨਹੀਂ ਹੈ। ਜਦੋਂ ਬਿਰਤੀ ਥੋੜੇ ਚਿਰ ਵਾਸਤੇ ਸਾਡੀ ਇਕਾਗਰ ਹੋ ਗਈ ਤੇ ਸਾਨੂੰ ਲੱਗੇਗਾ ਇਹਦੇ ਵਿੱਚੋਂ ਆਨੰਦ ਆ ਰਿਹਾ ਹੈ, ਇਹਦੇ ਵਿੱਚ ਆਨੰਦ ਨਹੀਂ ਆ। ਜੈਸੇ ਬੱਚਾ ਕੋਈ ਮੋਬਾਈਲ ਮੰਗ ਰਿਹਾ, ਬਹੁਤ ਜਿੱਦ ਕਰ ਰਿਹਾ, ਉਹਨੂੰ ਪਿਤਾ ਨੇ ਮੋਬਾਈਲ ਲੈ ਕੇ ਦੇ ਦਿੱਤਾ, ਆ ਥੋੜੇ ਦਿਨ ਕੇ ਬਾਅਦ ਉਹ ਕਹੇ ਮੈਨੂੰ ਮੋਬਾਈਲ ਨਹੀਂ ਚਾਹੀਏ, ਮੈਂ ਤਾਂ ਮੋਟਰਸਾਈਕਲ ਲੈਣਾ ਹੈ, ਤੇ ਮੋਬਾਈਲ ਆਨੰਦ ਨਹੀਂ ਦੇਗਾ, ਮੋਬਾਈਲ ਦੁੱਖ ਦੇਗਾ, ਸੁੱਟ ਦੇਗਾ, ਮੈਂ ਨਹੀਂ ਇਹ ਲੈਣਾ। ਤੇ ਫਿਰ ਪਹਿਲਾਂ ਜਿਹੜਾ ਮੋਬਾਈਲ ਵਿੱਚ ਆਨੰਦ ਸੀ ਉਹ ਕਿੱਥੇ ਗਿਆ? ਮੋਬਾਈਲ ਵਿੱਚ ਆਨੰਦ ਨਹੀਂ ਸੀ ਬਈ, ਇਹੀ ਸ਼ਾਸਤਰਕਾਰ ਇਹੀ ਕਹਿ ਰਹੇ ਹੈ। ਜੇ ਪੁਰਸ਼ ਨੂੰ ਇੱਕ ਵਿਸ਼ੇ ਤੋਂ ਤ੍ਰਿਪਤ ਹੋ ਗਿਆ ਹੈ ਤੇ ਦੂਸਰੇ ਵਿਸ਼ੇ ਦੀ ਇੱਛਾ ਚੋਂ ਨਹੀਂ ਫਿਰ ਆਨੰਦ ਆਉਣਾ ਚਾਹੀਏ? ਪਹਿਲੇ ਚੋਂ ਆਨੰਦ ਆਉਣਾ ਚਾਹੀਏ, ਉਹ ਚੋਂ ਕਿਉਂ ਹਟ ਗਿਆ ਫਿਰ? ਇਹਦਾ ਅਰਥ ਹੈ ਪਦਾਰਥਾਂ ਦੇ ਵਿੱਚ ਆਨੰਦ ਨਹੀਂ ਹੈ, ਠੀਕ ਹੈ ਨਾ। ਦੇਖੋ ਫਿਰ ਸੁਣੋ, ਜੋ ਕਦਾਚਿਤ ਵਿਸ਼ੇ ਮੇ ਆਨੰਦ ਹੋਵੇ, ਠੀਕ ਹੈ ਨਾ, ਵਿਸ਼ੇ ਮੇ ਪਦਾਰਥਾਂ ਦੇ ਵਿੱਚ ਆਨੰਦ ਹੋਵੇ ਤੋ ਏਕ ਵਿਸ਼ੇ ਸੇ ਤ੍ਰਿਪਤ ਜੋ ਪੁਰਸ਼ ਤਾਂ ਕੁ ਜਬ ਦੂਸਰੇ ਵਿਸ਼ੇ ਕੀ ਇੱਛਾ ਹੋਵੇ ਤਾਂ ਵੀ ਪ੍ਰਥਮ ਵਿਸ਼ੇ ਆਨੰਦ ਹੋਣਾ ਚਾਹੀਏ। ਜਿਹੜਾ ਪਹਿਲਾ ਪਦਾਰਥ ਨੂੰ ਪ੍ਰਾਪਤ ਹੋ ਗਿਆ ਉਹਦੇ ਚੋਂ ਆਨੰਦ ਫਿਰ ਨਹੀਂ ਮਿਲਦਾ, ਦੂਸਰੇ ਪਦਾਰਥ ਦੀ ਇੱਛਾ ਹੋ ਗਈ, ਤੇ ਇਹਦਾ ਅਰਥ ਇਹ ਹੋਇਆ ਪਦਾਰਥਾਂ ਦੇ ਵਿੱਚ ਆਨੰਦ ਨਹੀਂ ਹੈ। ਸੋ ਹੋਵੇ ਤੋ ਨਹੀਂ ਹੈ ਔਰ ਹਮਾਰੀ ਰੀਤੀ ਸੇ, ਇਹੀ ਹੈ ਨਾ, ਹਮਾਰੀ ਰੀਤੀ ਸੇ ਸਰੂਪਾ ਆਨੰਦ ਕਾ ਤੋ ਭਾਨ ਬਣੇ ਨਹੀਂ, ਕਾਹੇ ਤੇ ਜੋ ਦੂਸਰੇ ਵਿਸ਼ੇ ਕੀ ਇੱਛਾ ਕਰਕੇ ਬੁੱਧੀ ਚੰਚਲ ਹੈ ਤਾਂ ਕਿ ਵਿਸ਼ੇ ਪ੍ਰਤੀਬਿੰਬ ਬਣੇ ਨਹੀਂ। ਦੂਸਰੇ ਵਿਸ਼ੇ ਦੀ ਇੱਛਾ ਹੋ ਗਈ ਤੇ ਬੁੱਧੀ ਚੰਚਲ ਹੋ ਗਈ, ਆਨੰਦ ਨਹੀਂ ਹੋ ਰਿਹਾ ਨਾ। ਜਿੰਨਾ ਚਿਰ ਪ੍ਰਾਪਤ ਨਹੀਂ ਹੋਗਾ ਬੁੱਧੀ ਅੰਤਰਮੁਖ ਨਹੀਂ ਹੋ ਗਈ, ਤੇ ਬਹਿਰਮੁਖ ਜਿੰਨਾ ਚਿਰ ਬੁੱਧੀ ਹੈ ਉਹਨਾਂ ਚਿਰ ਆਨੰਦ ਤੋਂ ਆ ਹੀ ਨਹੀਂ ਸਕਦਾ। ਤੁਸੀਂ ਹੁਣ ਜਦੋਂ ਬਹਿੰਦੇ ਜੇ ਅੱਖਾਂ ਬੰਦ ਕਰਕੇ, ਐਸੇ ਸਮਾਧੀ ਲਗਾ ਕੇ ਬੈਠਦੇ ਜੇ, ਅੱਖਾਂ ਬੰਦ ਕਰਕੇ ਬੈਠਦੇ ਜੇ, क्यों बैठते जे भी संसार जो विषय में ही आनंद होवे तो जहां पुरुष का प्रिय पुत्र अथवा और कोई अत्यंत प्यारा जो अकस्मात बहुत काल अकस्मात मैंने अचानक ठीक से समझ लेना इनू बहुत काल पीछे मिले तब मिल जावे तब वहां के देखते ही प्रथम जो आनंद होवे सो आनंद फिर सदा नहीं होता। बहुत प्रेमी आपका है कोई जा मित्र है जा पिता है जा प्रपुत्र है कुछ भी है बड़े देर के बाद तुसी देखिया होवे उनू ते पहले जेड़ा आनंद आवेगा वो दोबारा नहीं आवेगा। पहला आनंद आया मित्र बड़े चेर बाद मिलिया तुसी गए किते तुहानू मित्र मिल गया बड़े ताड़ा छोटे होंदे ताड़े नाल बचपन च खेडदा रहा पढ़दे रहे होने इकट्ठे अचानक मिल गया अकस्मात मैंने अचानक सामने आ गया ते तुसी देख करके प्रसन्न हो जाओगे एक बार थोड़ी देर के लिए प्रसन्न हो जाओ क्यों बिरती जेड़ी सी संसार दे जेड़े चक्कर कट रही सी रुक गई मित्र ते रुक गई थोड़ी देर वास्ते रुक गई बिरती टिक गई जदों बिरती टिकी ते आनंद आया ते लगेगा ये पुरश नूं देख करके मैं आनंदवान हो गया। ते जे पुरश दे विच आनंद होवे ते मन लो फिर ताड़े का ताड़े पास ही दो चार दिन रवे फिर भी आनंद आवेगा फिर तुसीं सोचना हुण जांदा ही नहीं ये तो फिर पुरश दे विच आनंद थोड़ी होया आनंद तो अपने विच ही है भाई सो सदा ही हुआ चाहिए काहे ते आनंद का हेतु जो पुरश है सो वहां के समीप है आंदा जे ऐसे सदा ही आनंद होना चाहिए जो क्योंकि एक बार देख करके आनंद होया दोबारा आनंद नहीं हो रहा क्यों जे पुरशी आनंद का हेतु होवे ते पुरश ते पास ही खड़ा है ते सदा आनंद बना रहना चाहिए और हमारी रीति से तो प्रथम ही आनंद बने है सदा बने नहीं काहे ते एक बेरी प्यारे को देख करके वृत्ति स्थित होवे है फिर लो सुन लो ठीक से काहे ते एक बेरी प्यारे को देख करके वृत्ति स्थित होवे है फिर वृत्ति और पदार्थ में लग जावे है जाते चंचल है जाते पदार्थ में आनंद नहीं किंवा जो विषय में आनंद होवे तो समाधि काल विषय जो योगानंद का भान होवे सो नहीं हुआ चाहिए। चलो मान लो पदार्था विच आनंद होवे ते कोई समाधि च बैठ गया है अखां बंद करके समाधिष्ट हो करके उन्हों आनंद आ रहा है वो कितों आ रहा फिर उस समय तो उहदा किसी विषय नाल संबंध नहीं है उहदे सारिया इंद्रिया नूं अपने अंदर समेट के बैठा है। कुरमोंगा निव सर्वसाह कुरमोंगा निव सर्वसाह मैंने कशु कम्मा जैसे सारिया अपनिया इंद्रिया नूं अंदर समेट के जदों खतरा देखदा बाहरों हुण मैनूं खतरा है ते की करदा फिर वो सारिया इंद्रिया नूं अपने अंदर समेट करके किले की तरह शांत से बैठ जांदा हुण कोई खतरा नहीं। आंदा पुरश भी जिहड़ा सुख लेना चाहे वह भी कछू कमे दी कछू कमे वांगू संसार दे विचों पूरियां अपनियां इंद्रियां समेट के अंदर जाके बैठ जावे सुख लवेगा संसार दे विच सुख नहीं जी। गीता दे विच बहुत सुंदर ये दृष्टांत दिता कुरमोंगा निव सर्वसा कुरम मैने कछू कमा जैसे सारियां इंद्रियां खतरे दे विच देख करके इंद्रियां नूं समेट के अंदर बैठ जांदा अंदर समेट लेंदा ऐसे जेड़ा पुरश है वह आनंद चाहता है तो संसार दे विच ऐसी इंद्रिया नूं समेट के अपने अंदर अंतर्मुख कर ले ठीक है ना। समाधि काल विषय यही है ना किंबा जो विषय में आनंद होवे तो समाधि काल विषय जो योगा आनंद का बान होवे है सो नहीं हुआ चाहिए काहे ते समाधि में किसी विषय का संबंध है नहीं समाधि में केड़े विषय के साथ संबंध है उधर सब को छड़ के बैठे हैं आपा फिर आनंद कितों आया भाई बड़ा आनंद आया जी आज कितों आ गया कई दिन है ना आपा आज पाठ कर दिया जा सिमरन कर दिया बड़ा आनंद आया कितों आया आनंद किसी विषय ना ते संबंध नहीं सी आनंद आया कितों बिरती अंतर्मुख ही तब आनंद आया ਅੱਖਾਂ ਮੀਟ ਕੇ ਬੈਠ ਵੀ ਜਾਓਗੇ ਸੰਸਾਰ ਦੇ ਵਿੱਚ ਜੋ ਮਨ ਚੱਕਰ ਕੱਟ ਰਿਹਾ ਹੈ ਤਾਂ ਨਹੀਂ ਆਨੰਦ ਆਏਗਾ। ਜਦੋਂ ਸੰਸਾਰ ਦੇ ਵਿੱਚੋਂ ਚੱਕਰ ਕੱਟਣਾ ਮਨ ਨੇ ਬੰਦ ਕਰ ਦਿੱਤਾ ਤਬ ਆਨੰਦ ਆਏਗਾ, ਠੀਕ ਹੈ ਨਾ। ਕਿੰਬਾ ਦੂਸਰਾ ਔਰ ਦ੍ਰਿਸ਼ਟਾਂਤ ਲਓ, ਜੋ ਵਿਸ਼ੇ ਮੇਂ ਹੀ ਆਨੰਦ ਹੋਵੇ ਤੋ ਸੁਸ਼ੁਪਤੀ ਮੇਂ ਆਨੰਦ ਕਾ ਭਾਨ ਨਹੀਂ ਹੋਆ ਚਾਹੀਏ। ਕਾਹੇ ਤੇ ਸੁਸ਼ੁਪਤੀ ਵਿਸ਼ੇ ਵੀ ਕਿਸੀ ਵਿਸ਼ੇ ਕਾ ਸੰਬੰਧ ਹੈ ਨਹੀਂ। ਦੋ ਦ੍ਰਿਸ਼ਟਾਂਤ ਦੇਤੇ ਨੇ, ਸਮਾਧੀ ਕਾ ਔਰ ਸੁਸ਼ੁਪਤੀ ਕਾ। ਅੰਦਾ ਜੋ ਸਮਾਧਿਸ਼ਟ ਪੁਰਸ਼ ਹੈ ਉਹਨੂੰ ਵੀ ਤਾਂ ਆਨੰਦ ਆ ਰਿਹਾ ਹੈ, ਤੇ ਉਦੋਂ ਵੀ ਵਿਸ਼ੇ ਕੇ ਸਾਥ ਕਿਸੇ ਦਾ ਸੰਬੰਧ ਤਾਂ ਹੈ ਨਹੀਂ ਪਰ ਆਨੰਦ ਆ ਰਿਹਾ ਹੈ। ਫਿਰ ਦੂਸਰਾ, ਜਦੋਂ ਕੋਈ ਗਾੜ ਨਿੰਦਰਾ ਦੇ ਵਿੱਚ ਪੁਰਸ਼ ਸੁੱਤਾ ਪਿਆ ਹੈ ਉਹਨੂੰ ਵੀ ਆਨੰਦ ਆ ਰਿਹਾ ਹੈ, ਤੇ ਉਹ ਆਨੰਦ ਕਿੱਥੋਂ ਆ ਰਿਹਾ ਹੈ? ਵਿਸ਼ਿਆਂ ਦੇ ਨਾਲ ਤੇ ਉਹਦਾ ਸੰਬੰਧ ਹੈ ਨਹੀਂ, ਸਗੋਂ ਟੁੱਟਾ ਪਿਆ ਹੈ ਵਿਸ਼ਿਆਂ ਦੇ ਨਾਲ ਤੋਂ। ਵਿਸ਼ਿਆਂ ਦੇ ਨਾਲ ਸੰਬੰਧ ਤੇ ਸੰਸਾਰ ਦੇ ਨਾਲ ਸੰਬੰਧ ਤੇ ਟੁੱਟਾ ਪਿਆ ਉਹਦਾ, ਤੇ ਫਿਰ ਵੀ ਆਨੰਦ ਆ ਰਿਹਾ ਹੈ। ਇਹਦਾ ਅਰਥ ਕੀ ਹੋਇਆ? ਸੰਸਾਰ ਦੇ ਵਿੱਚ ਆਨੰਦ ਨਹੀਂ ਹੈ, ਆਨੰਦ ਆਪਣੇ ਅੰਦਰ ਹੀ ਹੈ। ਜਦੋਂ ਬਿਰਤੀ ਸਾਡੀ ਅੰਤਰਮੁੱਖ ਹੋਏਗੀ ਤਦੋਂ ਹੀ ਆਨੰਦ ਆਏਗਾ। ਜਾਂ ਤੇ ਵਿਸ਼ੇ ਮੇਂ ਆਨੰਦ ਨਹੀਂ ਕਿੰਤੂ ਆਤਮ ਸਰੂਪ ਆਨੰਦ ਸਾਰੇ ਬਾਨ ਹੋਵੇ ਹੈ। ਇਸ ਵਾਸਤੇ ਵੇਦ ਮੇਂ ਲਿਖਿਆ ਹੈ ਆਤਮ ਸਰੂਪ ਆਨੰਦ ਕੋ ਲੈ ਕੇ ਸਾਰੇ ਆਨੰਦਵਾਨ ਹੋਵੇ ਹੈ। ਵੇਦ ਵਿੱਚ ਇਹ ਲਿਖਿਆ ਹੈ ਕਿ ਆਤਮ ਸਰੂਪ ਆਨੰਦ ਕੋ ਲੈ ਕਰਕੇ ਸਾਰੇ ਆਨੰਦਵਾਨ ਹੋ ਰਹੇ ਹੈ, ਬਸ ਔਰ ਕੁਛ ਨਹੀਂ ਹੈ। ਅਬ ਔਰ ਸ਼ਿਸ਼ ਪ੍ਰਸ਼ਨ ਕਰ ਰਿਹਾ ਹੈ, ਵਿਸ਼ੇ ਸੰਗ ਹੈ ਪ੍ਰਗਟ ਆਤਮ ਆਨੰਦ ਅਰੂਪ, ਸ਼ਿਸ਼ ਸੁਣਿਓ ਤੋ ਮੈਂ ਜਹ ਸਿਧਾਂਤ ਅਨੂਪ। ਕੀ ਕਹਿ ਰਿਹਾ ਹੈ? ਵਿਸ਼ੇ ਸੰਗ ਹੈ ਪ੍ਰਗਟ ਆਤਮ ਆਨੰਦ ਰੂਪ, ਉਹ ਕਹਿ ਰਿਹਾ ਹੈ ਵਿਸ਼ੇ ਦੇ ਸੰਗ ਜਦੋਂ ਆਨੰਦ ਆਏਗਾ ਤੇ ਉਹ ਸਮਝ ਲੈਣਾ ਪ੍ਰਗਟ ਆਤਮਾ ਦਾ ਸਰੂਪ ਹੀ ਹੈ, ਵਿਸ਼ੇ ਦਾ ਸਰੂਪ ਨਹੀਂ ਹੈ ਆਨੰਦ। ਬਈ ਇੱਕ ਹੀ ਵਿਸ਼ਾ, ਇੱਕ ਹੀ ਵਿਸ਼ਮਣ ਪਦਾਰਥ, ਇੱਕ ਹੀ ਪਦਾਰਥ ਇੱਕ ਪੁਰਸ਼ ਕੋ ਸੁਖ ਦੇ ਰਿਹਾ ਦੂਸਰੇ ਕੋ ਦੁੱਖ ਦੇ ਰਿਹਾ ਹੈ, ਇਹ ਕੈਸੇ ਹੋ ਗਿਆ? ਜੇ ਉਹ ਸੁਖ ਰੂਪ ਹੈ ਤੇ ਸਦਾ ਸਾਰਿਆਂ ਨੂੰ ਸੁਖ ਦੇਣਾ ਚਾਹੀਏ। ਹੁਣ ਸੂਰਜ ਕੈਸਾ ਹੈ? ਪ੍ਰਕਾਸ਼ ਰੂਪ। ਇਹ ਤਾਂ ਨਹੀਂ ਹੈ ਵੀ ਕਿਸੇ ਨੂੰ ਉਹ ਅੰਧੇਰਾ ਦਿਖਾ ਰਿਹਾ ਹੈ, ਕਿਸੇ ਨੂੰ ਪ੍ਰਕਾਸ਼ ਦਿਖਾ ਰਿਹਾ ਹੈ, ਉਹ ਸਾਰਿਆਂ ਨੂੰ ਪ੍ਰਕਾਸ਼ ਦੇਗਾ? ਕੋਈ ਹੈ ਐਸਾ ਕੋਈ ਵੀ ਮੈਨੂੰ ਸੂਰਜ ਦੇ ਵਿੱਚ ਅੰਧੇਰਾ ਦਿਖਾਈ ਦੇ ਰਿਹਾ ਹੈ? ਜੋ ਪ੍ਰਕਾਸ਼ ਰੂਪ ਹੈ ਤੇ ਸਾਰਿਆਂ ਵਾਸਤੇ ਪ੍ਰਕਾਸ਼ ਰੂਪ ਹੈ, ਐਸੇ ਜੋ ਆਨੰਦ ਰੂਪ ਹੈ ਤੇ ਸਾਰਿਆਂ ਵਾਸਤੇ ਆਨੰਦ ਹੋਣਾ ਚਾਹੀਏ। ਇੱਕ ਵਾਸਤੇ ਕਿਉਂ ਹੈ? ਕਿਸੇ ਨੂੰ ਆਨੰਦ ਦੇ ਰਿਹਾ ਇੱਕ ਪਦਾਰਥ, ਕਿਸੇ ਨੂੰ ਸੁੱਖ ਦੇ ਰਿਹਾ, ਕਿਸੇ ਨੂੰ ਦੁੱਖ। ਚੀਨੀ ਦੇਖ ਲਓ, ਚਲੋ ਦੂਰ ਨਾ ਜਾਓ, ਚੀਨੀ ਹੈ, ਕਿਸੇ ਨੂੰ ਮਿੱਠੀ ਚਾਹ ਚੰਗੀ ਲੱਗਦੀ, ਕਿਸੇ ਨੂੰ ਫਿੱਕੀ ਚਾਹ, ਇੱਕ ਨੂੰ ਮਿੱਠੀ ਚਾਹ ਦੁੱਖ ਦੇ ਰਹੀ ਹੈ, ਇੱਕ ਨੂੰ ਸੁੱਖ ਦੇ ਰਹੀ ਹੈ, ਇਹਦਾ ਅਰਥ ਕੀ ਹੋਇਆ? ਫਿਰ ਪਦਾਰਥਾਂ ਵਿੱਚ ਆਨੰਦ ਨਹੀਂ ਹੈ, ਆਨੰਦ ਸਾਡੇ ਅੰਦਰ ਹੀ ਹੈ। ਜੇ ਪਦਾਰਥ ਵਿੱਚ ਆਨੰਦ ਹੋਵੇ ਤੇ ਇੱਕ ਪਦਾਰਥ ਜਿਹੜਾ ਹੈ ਮਿੱਠਾ ਸਾਰਿਆਂ ਨੂੰ ਸੁਖੀ ਕਰਨਾ ਚਾਹੀਏ, ਪਰ ਉਹ ਨਹੀਂ ਕਰਦਾ, ਕਿਸੇ ਨੂੰ ਦੁੱਖ ਦੇ ਰਿਹਾ, ਠੀਕ ਹੈ। ਇਹ ਕਹਿ ਰਹੇ ਵਿਸ਼ੇ ਸੰਗ ਤੇ ਹੈ ਪ੍ਰਗਟ ਆਤਮ ਆਨੰਦ ਰੂਪ, ਸ਼ਿਸ਼ ਸੁਣਿਓ ਤੂੰ ਮੈਂ ਜਹਿ ਸਿਧਾਂਤ ਅਨੂਪ। ਹੇ ਸ਼ਿਸ਼, ਇਹ ਜਿਹੜਾ ਤੈਨੂੰ ਮੈਂ ਸਿਧਾਂਤ ਅਨੂਪ, ਮੈਨੇ ਅਨੋਖਾ ਸਿਧਾਂਤ ਜਿਹੜਾ ਤੈਨੂੰ ਮੈਂ ਦੱਸ ਦਿੱਤਾ, ਕਿਆ ਵਿਸ਼ਿਆਂ ਦੇ ਸੰਗ ਦੇ ਨਾਲ ਜਦੋਂ ਤੈਨੂੰ ਆਨੰਦ ਆਵੇ ਤੇ ਤੂੰ ਇਹ ਸਮਝ ਲੈਣਾ ਵੀ ਇਹ ਵਿਸ਼ੇ ਦੇ ਵਿੱਚ ਪਦਾਰਥ ਦੇ ਵਿੱਚ ਆਨੰਦ ਨਹੀਂ ਹੈ, ਇਹ ਆਨੰਦ ਮੇਰੇ ਆਪਣੇ ਸਰੂਪ ਦਾ ਹੈ, ਇਸ ਵਾਸਤੇ ਪਦਾਰਥਾਂ ਦੇ ਪਿੱਛੇ ਮਤ ਦੌੜਨਾ। ਸੋਠਾ ਸੋ ਤੁਮ ਮੋਹੇ ਵਹਿ ਭਾਖ, ਜੋ ਜਾਮੇ ਸ਼ੰਕਾ ਰਹੀ ਨਿਜ ਮਤੀ ਮੇ ਮਤ ਰਾਖ, ਮੈਂ ਤਾਂ ਕੋ ਉੱਤਰ ਕਹੂੰ। ਅਬ ਗੁਰੂ ਕਹਿ ਰਹੇ ਹੈ, ਸ਼ਿਸ਼ ਨੇ ਪ੍ਰਸ਼ਨ ਕੀਤਾ ਸੀ ਤੇ ਗੁਰੂ ਨੇ ਉੱਤਰ ਦੇ ਦਿੱਤਾ। ਅਬ ਗੁਰੂ ਫਿਰ ਕਹਿ ਰਹੇ ਹੈ, ਸੋ ਤੂੰ ਮੋਹੇ ਭਾਖ, ਹੇ ਸ਼ਿਸ਼ ਤੂੰ ਮੈਨੂੰ ਦੱਸ ਕੀ ਦੱਸ? ਜੋ ਜਾਮੇ ਸ਼ੰਕਾ ਰਹੀ, ਜਿਹੜਾ ਤੂੰ ਪ੍ਰਸ਼ਨ ਕੀਤਾ ਸੀ ਉਹਦਾ ਮੈਂ ਤੈਨੂੰ ਉੱਤਰ ਦੇ ਦਿੱਤਾ। ਉਹਦੇ ਵਿੱਚ ਤੈਨੂੰ ਕੋਈ ਸ਼ੰਕਾ ਹੋਵੇ, ਕੋਈ ਭੁਲੇਖਾ ਹੋਵੇ, ਭਰਮ ਹੋਵੇ, ਤੇ ਤੂੰ ਨਿਜਮਤੀ ਮੇ ਮਤ ਰੱਖ, ਆਪਣੀ ਬੁੱਧੀ ਚ ਮਤ ਰੱਖ, ਉਹਨੂੰ ਕੱਢ ਦੇ, ਮੇਰੇ ਸਾਹਮਣੇ ਪ੍ਰਗਟ ਕਰ, ਮੈਂ ਤਾਂ ਕੋ ਉੱਤਰ ਕਹੂੰ, ਮੈਂ ਉਹਦਾ ਉੱਤਰ ਤੈਨੂੰ ਦਊਂਗਾ। ਬਈ ਤੂੰ ਆਪਣੀ ਬੁੱਧੀ ਦੇ ਵਿੱਚ ਮਤ ਰੱਖ ਐਸੀ ਸ਼ੰਕਾ, ਜਿਹੜਾ ਤੈਨੂੰ ਤੂੰ ਜਿਹੜਾ ਮੈਨੂੰ ਪ੍ਰਸ਼ਨ ਕੀਤਾ ਸੀ ਉਹਦਾ ਮੈਂ ਤੈਨੂੰ ਉੱਤਰ ਦੇ ਦਿੱਤਾ, ਉਹ ਤੇਰੇ ਬੁੱਧੀ ਦੇ ਵਿੱਚ ਠੀਕ ਸੀ ਨਹੀਂ ਬੈਠਾ, ਹੋਰ ਸ਼ੰਕਾ ਉੱਠ ਰਹੀ ਹੈ, ਤੇ ਤੂੰ ਆਪਣੀ ਬੁੱਧੀ ਦੇ ਵਿੱਚ ਸ਼ੰਕਾ ਮਤ ਰੱਖ, ਸ਼ੰਕਾ ਪ੍ਰਗਟ ਕਰ ਦੇ, ਮੈਨੂੰ ਦੱਸ ਦੇ, ਮੈਂ ਉਹਦਾ ਉੱਤਰ ਤੈਨੂੰ ਫਿਰ ਉੱਤਰ ਦਊਂਗਾ। ठीक है। अब शिष्य देखो बहुत सुंदर प्रश्न कर रहा है शिष्य, आप कह रहे ना आप जो आत्म ज्ञानी पछाण सकते हैं, नहीं पछाण सकते। सुखमी दे विच लक्षण दिते है, आपां वो आत्म ज्ञानी नूं वो लक्षणां दे आधार से पछाण लवांगे, नहीं पछाण सकदे। वो लक्षण भगवान पांचवें भगवान ने लक्षण सानू ब्रह्म ज्ञानी नूं पछाणन वास्ते नहीं दिते, अपने ते घटाउण वास्ते दिते आ। वो लक्षण कोई साडे ते घट रहा, आपां दूसरे ते घटाउण लग जांदे। वो जिहड़े लक्षण दसे है उन्होंने ये दसिया है भी ये लक्षण जे ताड़े दे घट जावे, क्योंकि दूसरे दे आपां देख नहीं सकते, दूसरे दे दुख सुख आपां अनुभव कर सकते हैं, तो फिर वो कितना दुखी है तां वी ताड़े सामने हस रहा है, वो कितना दुखी होवे तां वी ताड़े सामने हस रहा है, तो की तुसीं अनुभव करोगे? वो हसना देख के कि दुख देख के, दुख तो देख नहीं सकते, बाहरी पदार्थ दे कोई हसना ही, हसन देख के कहोगे खुशी है सुखी है तो फिर तो गलत हो गया ना। इस वास्ते वो जिहड़े सुखमी दे विच लक्षण है वह भगवान पांचवें ने सानू दिते है, इस वास्ते ये लक्षण जे तुहानू कोई शंका अपने ते लगे एक कसौटी है, ये कस के देख लेना, इस ते पूरी उतर रहे जे, ठीक है। अब शिष्य प्रश्न कर रहा है, गुरुदेव आपने जिहड़ी ये रीति करी दसी है ना, जिहड़े पदार्थां दे संग जदों बुद्धि लगेगी इंद्रियां लगनगियां आनंद आवेगा, ते ए ते तुसी दसी है गल बहरमुखी पुरश दी, जिहड़े बहरमुखी पुरश होण ए ते गल उहनां दी रीति दस दित्ती, और जिहड़े अंतरमुख पुरश है उहनां दी रीति दसी नहीं तुसी, उहनां नूं विशे दे संग ते आनंद आवेगा कि नहीं आवेगा? जिहड़ा मान लो अग्ञानी जां ऐसे कह लो अग्ञानी, अग्ञानी दी तुसी रीति दसी, अंतरमुख बहरमुख दी गल छड्ड दो, ये तुसी दसी आ अग्ञानी दी रीति, जो अग्ञानी पुरश है वह सदा संसार दे विच अपना मन लगाई रखता है, अपनी बुद्धि लगाई रखता है, उन्हों संसार दे विचो आनंद आ रहा है, ते तुसी कह रहे जे वह संसार दे विचो आनंद ते प्राप्त कर रहा है, पर वह संसारिक आनंद नहीं है, वह आत्मिक आनंद है। ये तो तुसी अग्ञानी दी रीति दसी, ते ज्ञानी दी रीति दसो, उन्हों भी ऐसे हो रहा कि जा और प्रकार उहदा, ज्ञानी और अग्ञानी विच की फर्क है? विषयां दे संग जदों संबंध तो दोनों का होएगा बई, अग्ञानी भी प्रसादा छक रहा है, ज्ञानी भी छक रहा है, ठीक है ना, तो दोनों नूं एक समान है आनंद जां फर्क है कोई? ये सुनो, ज्ञानी को विषय की इच्छा और ताके संबंध से पूर्व रीति से सुख का भान होवे है अथवा नहीं। वो कह रहा ये तुसीं अग्ञानी दी रीति दसी, अज्ञानी नूं एक विषय तो तृप्त होके फिर दूसरे पदार्थ की इच्छा हो जाएगी, तीसरे की इच्छा हो जाएगी, ज्ञानी नूं भी इच्छा हुंदी है, ये तो तुसी अज्ञानी नूं दस दिता ना, अज्ञानी की रीति दसती, अज्ञानी जो है उन्हूं पदार्थ की इच्छा हुंदी है। हुण वो शिष्य प्रश्न कर रहा है, ज्ञानी नूं भी पदार्थां की इच्छा हुंदी है कि नहीं? जो ज्ञानी है उन्हूं भी पदार्थां दे नाल जदों संबंध हुंदा सुख हुंदा है कि नहीं? यह शिष्य का प्रश्न है, ठीक है। सुनो प्रश्न की कर रहा, तत्व दृष्टि वाच, पहला जिहड़ा शिष्य है ना, तीन भरा सी ना, यह वड्डा भरा प्रश्न कर रहा है, जिहड़ा उहदा नाम की है तत्व दृष्टि, वह प्रश्न कर रहा है, दो तिने सुन रहे हैं, बोल वड्डा रहा है खाली। अब की कह रहा है, भो भगवान तुम दीन दयाला, हे भगवान आप तो दीना ते दया करने वाले हैं, मेट्यो मम संशय तत्काला, तत्काल मैंने हुणे ही मेरा मेरे जिहड़ा शंका है ना इसी टाइम नष्ट कर दियो, मेट्यो मैंने नाश कर दियो, जामे कुशुक रही अशंका, जिहड़ा तुसी मैं प्रश्न कीता सी तुसी जिहड़ा मैनूं उत्तर दिता सी उहदे विच मैनूं थोड़ी जी शंका है, जामे रही जामे कशुक रही अशंका, सो बाखो अब है निर्बंका, अब निर्बंध हो करके वो मेरे प्रश्न का उत्तर दो। आप केड़ा प्रश्न है? आत्म विमुख बुद्धि अज्ञानी, ठीक है, ताकि जह सब रीति बखानी, आपने आत्मा तो विमुख जो अज्ञानी पुरुष है उदी रीति उदा तरीका दस्या, ਉਹ ਸੰਸਾਰ ਦੇ ਵਿੱਚ ਕੈਸੇ ਵਿਚਰਨ ਕਰਦਾ ਹੈ। ਠੀਕ ਹੈ, ਗਿਆਨੀ ਜਨ ਕੋ ਕਹੋ ਵਿਚਾਰਾ ਕੋ ਨਾ ਤੁਮ ਸੰਗ ਔਰ ਉਧਾਰਾ। ਅਬ ਗਿਆਨੀ ਦਾ ਵਿਚਾਰ ਸਭ ਮੈਨੂੰ ਦੱਸੋ ਵੀ ਮੈਂ ਇਹ ਜਿਹੜੇ ਲੱਛਣ ਆ ਆਪਣੇ ਤੇ ਘਟਾ ਕੇ ਦੇਖਾਂ ਵੀ ਮੇਰੇ ਤੇ ਉਹ ਲੱਛਣ ਘਟਦੇ ਆ, ਮੈਂ ਗਿਆਨੀ ਹੂੰ ਕਿ ਨਹੀਂ ਹੂੰ। ਠੀਕ ਹੈ ਨਾ। ਅਬ ਤੁਸੀਂ ਮੈਨੂੰ ਇਹ ਦੱਸੋ ਕਿਆ ਆਤਮ ਵਿਮੁੱਖ ਪ੍ਰਸ਼ਨ ਕਿਹੜਾ ਹੈ? ਆਤਮ ਵਿਮੁੱਖ ਬੁੱਧੀ ਅਗਿਆਨੀ ਤਾਂ ਕਿ ਜਹ ਰੀਤੀ ਸਭ ਬਖਾਨੀ। ਇਹ ਰੀਤੀ ਜਿਹੜੀ ਤੁਸੀਂ ਅਗਿਆਨੀ ਪੁਰਸ਼ ਦੀ ਦੱਸੀ, ਹੁਣ ਕਿਹੜਾ ਪ੍ਰਸ਼ਨ ਹੈ? ਹੁਣ ਇਹ ਪ੍ਰਸ਼ਨ ਹੈ ਗਿਆਨੀ ਜਨ ਕੋ ਕਹੋ ਵਿਚਾਰਾ, ਗਿਆਨੀ ਦਾ ਵਿਚਾਰ ਕੈਸਾ ਹੈ ਇਹ ਦੱਸੋ ਮੈਨੂੰ। ਕੋ ਨਾ ਤੁਮ ਸੰਗ ਔਰ ਉਧਾਰਾ, ਆਪ ਕੇ ਸਮਾਨ ਔਰ ਉਧਾਰ ਪੁਰਸ਼ ਕੋਈ ਨਹੀਂ ਹੈ ਗੁਰੂ ਦੇਵ, ਇਸ ਲਈ ਇਹ ਮੇਰੇ ਪ੍ਰਸ਼ਨ ਦਾ ਉੱਤਰ ਦੀਜੀਏ। ਠੀਕ ਹੈ, ਟੀਕਾ ਸੁਣੋ। ਹੇ ਭਗਵਾਨ, ਆਪਨੇ ਪੂਰਵ ਵਿਸ਼ੇ ਕੇ ਸੰਬੰਧ ਸੇ ਆਤਮ ਆਨੰਦ ਕੇ ਭਾਨ ਕੀ ਜੋ ਰੀਤੀ ਕਹੀ ਸੋ ਅਗਿਆਨੀ ਪੁਰਸ਼ ਕੀ ਕਹੀ। ਠੀਕ ਹੈ, ਇਹਨੂੰ ਪੰਜਾਬੀ ਕਰਨ ਦੀ ਜ਼ਰੂਰਤ ਹੈ ਦੱਸੋ, ਜੇ ਤੇ ਇੰਨੀ ਤੁਹਾਨੂੰ ਗੱਲ ਹਿੰਦੀ ਚ ਸਮਝ ਲੱਗ ਰਹੀ ਹੈ ਤੇ ਠੀਕ ਹੈ, ਨਹੀਂ ਤੇ ਮੈਂ ਇਹਨੂੰ ਪੰਜਾਬੀ ਚ ਕਰੀ ਜਾਵਾਂ ਬਈ। ਹਾਂਜੀ, ਠੀਕ ਹੈ। ਆਪਨੇ ਪੂਰਵ ਵਿਸ਼ੇ ਕੇ ਸੰਬੰਧ ਸੇ ਆਤਮ ਆਨੰਦ ਕੇ ਭਾਨ ਕੀ ਜੋ ਰੀਤੀ ਕਹੀ ਸੋ ਅਗਿਆਨੀ ਪੁਰਸ਼ਨ ਕੀ ਕਹੀ ਔਰ ਗਿਆਨੀ ਕੀ ਨਹੀਂ ਕਹੀ। ਕਾਹੇ ਤੇ ਕਿਉਂ ਕਹੀ ਐਸੇ, ਇਹ ਕਿਉਂ ਕਹਾ ਉਹਨੇ ਸ਼ਿਸ਼ ਨੇ ਕਿਉਂ ਕਹਾ? ਦੇਖੋ, ਆਤਮਾ ਸੇ ਵਿਮੁਖ ਹੈ ਬੁੱਧੀ ਜਾਂ ਕੀ ਤਾਂ ਕਾ ਆਪਨੇ ਨਾਮ ਲਿਆ ਹੈ। ਕਿਆ? ਆਤਮਾ ਸੇ ਵਿਮੁਖ ਹੈ ਬੁੱਧੀ ਜਾਂ ਕੀ ਤਾਂ ਕਾ ਆਪਨੇ ਨਾਮ ਲਿਆ ਹੈ ਸੋ ਆਤਮਾ ਸੇ ਵਿਮੁਖ ਬੁੱਧੀ ਅਗਿਆਨੀ ਕੀ ਹੋਵੇ ਹੈ। ਬਹਿਰਮੁਖ ਪੁਰਸ਼ ਕੌਣ ਹੋਗਾ ਬਈ? ਜੋ ਬਹਿਰਮੁਖ ਪੁਰਸ਼ ਹੋਗਾ ਉਹਨੂੰ ਕੀ ਕਹਾਂਗੇ ਆਪਾਂ? ਅਗਿਆਨੀ। ਇਹ ਬਹਿਰਮੁਖ ਕੀ ਬਾਤ ਕਰ ਰਹੇ, ਚਾਹੇ ਅਗਿਆਨੀ ਕਹਿ ਲਓ। ਠੀਕ ਹੈ ਨਾ। ਗਿਆਨੀ ਕੀ ਨਹੀਂ ਕਹੀ ਜਾਂ ਤੇ ਆਪ ਅਬ ਗਿਆਨੀ ਕਾ ਵਿਚਾਰ ਕਹੋ ਜੋ ਗਿਆਨਵਾਨ ਕੋ ਵਿਸ਼ੇ ਕੀ ਇੱਛਾ ਔਰ ਤਾਂ ਕੇ ਸੰਬੰਧ ਸੇ ਪੂਰਵ ਰੀਤੀ ਕਰਕੇ ਸੁੱਖ ਕਾ ਬਾਨ ਹੋਵੇ ਹੈ ਅਥਵਾ ਨਹੀਂ, ਜਹ ਵਾਰਤਾ ਆਪ ਕਹੋ। ਠੀਕ ਹੈ, ਉਹ ਕਹਿ ਰਿਹਾ ਵੀ ਜੋ ਗਿਆਨੀ ਅਗਿਆਨੀ ਕੀ ਹੈ ਨਾ, ਉਹ ਤੇ ਤੁਸੀਂ ਦੱਸ ਦਿੱਤਾ, ਹੁਣ ਤੁਸੀਂ ਗਿਆਨੀ ਦਾ ਵੀ ਸਾਨੂੰ ਦੱਸੋ ਵੀ ਜੋ ਗਿਆਨਵਾਨ ਪੁਰਸ਼ ਹੈ ਉਹਨੂੰ ਵਿਸ਼ੇ ਕੇ ਸਾਥ ਜਦੋਂ ਸੰਬੰਧ ਹੋਗਾ ਪਦਾਰਥ ਕੇ ਸਾਥ, ਤੇ ਉਹਨੂੰ ਵੀ ਆਨੰਦ ਆਏਗਾ ਕਿ ਨਹੀਂ ਆਏਗਾ? ਉਹਦੀ ਵੀ ਇੱਛਾ ਹੋ ਰਹੀ ਹੈ ਪਦਾਰਥਾਂ ਦੀ ਕਿ ਨਹੀਂ ਹੋ ਰਹੀ? ਠੀਕ ਹੈ, ਅਬ ਸੁਣੋ। ਦ੍ਵਿਧ ਆਤਮ ਮੁਖ ਹੈ ਵਿਸ਼ੇ ਆਨੰਦ ਸਰੂਪਾਨੰਦ ਸੇ ਨਿਆਰਾ ਨਹੀਂ ਹੈ। ਗੁਰੂ ਵਾਚਕ